मत चतराज तेरे तू जनाए जाना जी मान गला मान गलो खुद ऊपर हम अपराधी सद भूलते हम अपराधी सद भूलते तुम बख्शन हारे तुम बख्शन हारे
रखो अपनी शरण प्रभु मोय कृपा धारे सेवा कछु न जानियो नीच मूर्ख रे मान करो तुझे ऊपरे मान करो तुझे ऊपरे मेरे प्रीतम प्यारे हम अपराधी सद भूलते तुम बख्शन हारे हम अवगुण करे असंख्य ने
हम अवगुण करे असंख्य ने
दासी संगत प्रभु प्यार एक कर्म हमारे तुम देवो
सब बीच
दया तुम देवो
सब बीच
दया हम अकिर्त किनारे
ਜੁਦੇ ਜੁਦੇ ਕਰ ਲਓ।
ਹਮ ਅਕਿਰਤ ਕਢਾਰੇ ਲਾਗ ਭਰੇ ਤੇਰੇ ਦਾਨ ਸਿਓ
ਮੈਂ ਚਿਤ ਖਸਮਾਰੇ ਸਾਰੇ ਗੁਰੂ ਸਾਧ ਸੰਗਤ ਜੀਓ ਮਨ ਚਿਤ ਬਿਰਤੀਆਂ ਇਕਾਗਰ ਕਰ ਲਈਏ। ਦਾਸਾਂ ਦੀ ਥੋੜ੍ਹੀ ਜਿਹੀ ਜੇ ਬੇਨਤੀ ਮੰਨ ਲਵੋ ਤਾਂ ਆਪਦੀ ਕਿਰਪਾ ਹੋਏਗੀ, ਥੋੜ੍ਹਾ ਥੋੜ੍ਹਾ ਨਜ਼ਦੀਕ ਹੋ ਜਾਓ ਤਾਂ ਕਿ ਮਨ ਹੋਰ ਵੀ ਜੁੜ ਸਕੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਹੁਕਮ ਹੈ ਨਾ, ਅਤੇ ਦੁਬਧਾ ਦੂਰ ਕਰੋ ਲਿਵ ਲਾਈ। ਹੁਣੇ ਹੀ ਆਪ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਗੁਰਚਰਨ ਸਿੰਘ ਜੀ, ਜਿਨ੍ਹਾਂ ਦੇ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਆਪ ਜੀ ਨੇ ਬੜੇ ਪਿਆਰ ਨਾਲ ਤਿਨ੍ਹਾਂ ਦੇ ਕੀਰਤਨ ਤੋਂ ਆਨੰਦ ਮਾਣਿਆ ਹੈ। ਬਾਅਦ ਵਿੱਚ ਦਾਸਾਂ ਨੂੰ ਸੇਵਾ ਦਾ ਹੁਕਮ ਹੋਇਆ ਹੈ, ਸੋ ਹੁਣ ਬੜੇ ਪਿਆਰ ਨਾਲ ਹਾਜ਼ਰੀਆਂ ਪ੍ਰਵਾਨ ਕਰੋ ਅਤੇ ਆਪਣੀਆਂ ਹਾਜ਼ਰੀਆਂ ਗੁਰੂ ਦਰ ਲਵਾਓ। ਪਿਆਰ ਅਤੇ ਸ਼ਰਧਾ ਨਾਲ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਚਰਨਾਂ 'ਚ ਬਿਨੈ ਕਰੀਏ। ਅੱਠੀ ਦਿਨੀ ਇੱਕ ਵਕਤ ਐਸਾ ਮਿਲਦਾ ਹੈ ਜਦੋਂ ਆਪਣੇ ਇਕੱਤਰ ਹੋਣਾ ਹੈ। ਦਾਸ ਨੇ ਬੇਨਤੀ ਕੀਤੀ ਸੀ ਕਿ ਦੁਨੀਆਂ 'ਚ ਬੇਅੰਤ ਅਖਬਾਰਾਂ ਰਸਾਲੇ ਚੱਲਦੇ ਨੇ, ਬਹੁਤ ਸਾਰੇ ਇਹਨਾਂ ਕਾਕਿਆਂ ਨੂੰ ਜੇ ਨੇੜੇ ਨੇੜੇ ਕਰਕੇ ਬਿਠਾ ਲਵੋ ਨਾ ਤਾਂ ਬੜਾ ਚੰਗਾ। ਬੜੀ ਖੁਸ਼ੀ ਹੈ ਕਿ ਇਹਨਾਂ ਨੂੰ ਸੰਗਤ ਵਿੱਚ ਬੈਠਣਾ ਸਿਖਾ ਰਹੇ ਹੋ, ਕਿੰਨੇ ਸੋਹਣੇ ਲੱਗਦੇ ਨੇ। ਆਓ ਧਿਆਨ ਦਿਓ ਜੀ, ਬਹੁਤ ਸਾਰੇ ਅਖਬਾਰ ਰੋਜ਼ਾਨਾ ਚੱਲਦੇ ਨੇ, ਕਈ ਐਸੇ ਵੀ ਨੇ ਜਿਹੜੇ ਹਫ਼ਤਾਵਾਰੀ ਚੱਲਦੇ ਨੇ, ਕਈ ਐਸੇ ਨੇ ਜੋ ਮਹੀਨੇ ਮਗਰੋਂ ਇੱਕ ਵਾਰੀ ਨਿਕਲਦੇ ਨੇ, ਕਈ ਐਸੇ ਵੀ ਹੋਣਗੇ ਜਾਂ ਹੈਨ ਜਿਹੜੇ ਸਾਲ ਬਾਅਦ ਹੀ ਨਿਕਲਦੇ ਨੇ। ਪਰ ਉਹਨਾਂ 'ਚੋਂ ਜੇ ਕੋਈ ਬੰਦ ਹੋ ਜਾਵੇ ਫਿਰ ਦੁੱਖ ਹੁੰਦਾ ਹੈ ਨਾ। ਤੁਹਾਨੂੰ ਗੁਰਮੁਖ ਪਿਆਰੇ ਨੇ ਜਿਹੜੇ ਰੋਜ਼ਾਨਾ ਸਤਿਗੁਰੂ ਜੀ ਦੇ ਦਰ ਜਾ ਕੇ ਨਮਸਕਾਰ ਕਰਦੇ ਨੇ, ਮੁਬਾਰਕ ਹੈ। ਪਰ ਕੰਮਾਂ ਕਾਰਾਂ ਚੋਂ ਵਿਹਲ ਕੱਢ ਕੇ ਫਿਰ ਵੀ ਸਾਰੇ ਕੰਮ ਤਿਆਗ ਕੇ 8 ਦਿਨੀ ਵੀ ਸਤਿਗੁਰੂ ਜੀ ਦੀ ਚਰਨੀ ਆ ਡਿੱਗਣਾ ਬਹੁਤ ਵੱਡੀ ਗੱਲ। ਕਿ ਉਹ ਵੀ ਸਿੱਖ ਨੇ ਜੋ ਸਤਿਗੁਰੂ ਜੀ ਦੇ ਦਰ ਸੰਗਰਾਂਦ ਨੂੰ ਹੀ ਜਾਂਦੇ ਨੇ, ਕਈ ਐਸੇ ਵੀ ਹੋਣਗੇ ਜਿਹੜੇ ਗੁਰਪੁਰਬਾਂ ਦੇ ਦਰਸ਼ਨ ਦਿੰਦੇ ਹੋਣਗੇ, ਮੁਬਾਰਕ ਹੈ। ਪਰ ਜੇ ਹਟ ਜਾਣ ਤਾਂ ਇਹਦੇ ਨਾਲੋਂ ਵੱਡਾ ਦੁੱਖ ਨਹੀਂ ਹੈ, ਕਿਉਂਕਿ ਸਿਰ ਜੋ ਸਭ ਤੋਂ ਉੱਚਾ ਅਤੇ ਸੁਹਾਵਣਾ ਹੈ, ਕਿੰਨੇ ਸੋਹਣੇ ਅਤਰ ਫਲੇਲ ਦਸਤਾਰਾਂ ਬੰਨ ਕੇ ਆਉਂਦੇ ਹੋ। ਬਾਬਾ ਜੀ ਕਹਿੰਦੇ ਨੇ ਅਗਰ ਇਹ ਤੇਰਾ ਸਿਰ ਸਾਈ ਨੂੰ ਨਹੀਂ ਚੁੱਕਦਾ ਤਾਂ ਇਹਨੂੰ ਕੱਟਦੇ, ਕਿਉਂਕਿ ਸਾਰੇ ਸਰੀਰ ਨੂੰ ਗੁਨਾਹਗਾਰ ਕਰ ਰਿਹਾ। ਜੋ ਸਿਰ ਸਾਈ ਨਾਨਿਵ ਹੈ ਸੋ ਸਿਰ ਕੱਪ ਉਤਾਰ, ਤੇ ਕਹਿੰਦੇ ਨੇ ਛੱਡ ਨਾ ਦੇਈ। ਜੋ ਸਿਰ ਸਾਈ ਨਾਨਿਵ ਹੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ। ਇਹੋ ਹੀ ਹੈ ਨਾ ਜੋ ਸਰੀਰ ਨੂੰ ਪ੍ਰਵਾਨ ਕਰਾਉਣ ਵਾਲਾ ਹੈ, ਪਰ ਜੇ ਚੁੱਕੇ ਹੀ ਨਾ ਫਿਰ ਕਿਸ ਅਰਥ ਆਇਆ। ਸੋ ਸਾਰੇ ਹੀ ਦਾਤਾ ਨੂੰ ਸਿਰ ਚੁਕਾਓ ਇੱਕ ਵਾਰੀ, ਤੇ ਪਿਆਰ ਸ਼ਰਧਾ ਨਾਲ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਆਪਣੀਆਂ ਬੱਚੀਆਂ ਅਤੇ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਅੱਗੇ ਬੀਬੀਆਂ ਭੈਣਾਂ ਬੱਚੀਆਂ ਸ਼ਾਂਤ ਬੈਠੀਆਂ ਨੇ, ਪਿਛਲੇ ਪਾਸੇ ਬੱਚੀਆਂ, ਮੈਨੂੰ ਪਤਾ ਹੈ ਕਿ ਤੁਸੀਂ ਹੱਥਾਂ ਵਿੱਚ ਆਪਣੀਆਂ ਬੁੱਕਾਂ ਕਾਪੀਆਂ ਪੈਨਸਲਾਂ ਲੈ ਕੇ ਆਏ ਹੋ, ਸ਼ਾਇਦ ਤੁਸੀਂ ਗੁਰਮਤਿ ਨੋਟ ਕਰਨੀ ਹੈ। ਪਰ ਬੇਟਾ ਦੌੜੇ ਨਹੀਂ ਫਿਰਨਾ ਦੀਵਾਨ ਵਿੱਚ, ਆਰਾਮ ਨਾਲ ਬੈਠਣਾ। ਹੁਣੇ ਹੀ ਆਪ ਬੇਨਤੀ ਦਾ ਸ਼ਬਦ ਸ਼ਰਵਨ ਕਰ ਰਹੇ ਸੀ, ਧਿਆਨ ਦੇਣਾ ਜੀ। ਵਾਹਿਗੁਰੂ ਜੀ ਸਭ ਦੀ ਬੇਨਤੀ ਸੁਣਦੇ ਨੇ, ਜਿਨ੍ਹਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਉਹਨਾਂ ਦੀ ਵੀ ਬੇਨਤੀ ਪ੍ਰਵਾਨ ਹੁੰਦੀ ਹੈ, ਕਿਉਂ ਬਿਨ ਬੋਲਿਆਂ ਸਭ ਕੁਛ ਜਾਣਦਾ। ਜੇ ਅਸੀਂ ਬਾਕੀ ਜੂਨਾਂ ਵਾਲਾ ਧਿਆਨ ਮਾਰੀਏ ਤਾਂ ਉਹ ਵੀ ਬੇਨਤੀਆਂ ਕਰਦੇ ਨੇ, ਹਮ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਕਿੱਥੇ ਸੋਹਣੇ ਖਾਣੇ ਨੇ ਉਹਨਾਂ ਲਈ, ਕੱਕਰ ਚੁਗਣ ਥਲ ਵਸਣ ਪਰ ਰੱਬ ਨਾ ਚੋੜਨ ਪਾਸ। ਤੋ ਆਓ ਦਾਤਾ ਦੀ ਦਿਆਲਤਾ ਹੈ, ਗਰੀਬ ਨਵਾਜ਼ ਨੂੰ ਬੇਨਤੀ ਕਰੀਏ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਤੇਰੀ ਭਗਤੀ ਕਰਨ ਦਾ ਪਤਾ ਨਹੀਂ ਹੈ। ਸਾਹਿਬ ਕਿੰਨੇ ਪਿਆਰ ਨਾਲ ਜਾਣਦੇ ਨੇ, ਦਾਤਾ ਮੈਂ ਹਰ ਆਰਾਧਨਾ ਜਾਣਾ ਰੇ। ਹਾਂਜੀ
ਹਰ ਆਰਾਧਨਾ ਜਾਣਾ ਰੇ,
ਮੈਨੂੰ ਭਗਤੀ ਦਾ ਤੇਰੀ ਦਾ ਤਰੀਕਾ ਨਹੀਂ ਹੈ। ਵਾਹ ਵਾਹ
ਹਰ ਆਰਾਧਨਾ ਜਾਣਾ ਰੇ,
ਹਰ ਹਰ ਗੁਰ ਗੁਰ ਕਰਤਾ ਰੇ। ਜਿਵੇਂ ਕੋਈ ਬੱਚਾ ਮੇਲੇ 'ਚ ਭੁੱਲ ਜਾਏ ਨਾ ਤਾਂ ਉਹਨੂੰ ਹੋਰ ਕੋਈ ਯਾਦ ਨਹੀਂ ਹੁੰਦਾ, ਜ਼ੋਰ ਜ਼ੋਰ ਨਾਲ ਆਪਣੇ ਪਿਤਾ ਨੂੰ ਆਵਾਜ਼ਾਂ ਮਾਰਦਾ। ਇਸੇ ਹੀ ਤਰ੍ਹਾਂ ਦਾਤਾ
ਹਰ ਆਰਾਧਨਾ ਜਾਣਾ ਰੇ,
ਹਰ ਹਰ ਗੁਰ ਗੁਰ ਕਰਤਾ ਰੇ। ਬਸ ਮੈਂ ਤਾਂ ਇੰਨਾ ਹੀ ਜਾਣਦਾ ਹਾਂ ਕਿ ਹਰ ਹਰ ਗੁਰ ਗੁਰ ਕਰਤਾ ਰੇ। ਔਰ ਫਿਰ ਇਹ ਬੇਨਤੀ ਕਰਦਾ ਹਾਂ, ਦਾਤਾ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦਭੂਲ ਤੇ ਤੁਮ ਬਖਸ਼ਣਹਾਰੇ। ਆਓ ਜੀ, ਜਿਨ੍ਹਾਂ ਨੇ ਮਨੋਬਿਰਤੀਆਂ ਕੀਤੀਆਂ, ਪਿਛਲੀ ਦਫ਼ਾ ਆਪਣੇ ਸ਼ਰਵਨ ਕੀਤਾ ਸੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਪਹਿਲੇ ਸਿੱਖ, ਸਭ ਤੋਂ ਪਹਿਲੇ ਸਿੱਖੀ ਦੇ ਸ਼ਹੀਦ ਮੁਸਲਮਾਨ ਹੀ ਹੋਏ ਨੇ, ਪੀਰ ਬਦਰਦੀਨ ਜੀ, ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਦੇ ਉਪਦੇਸ਼ ਨਾਲ ਹਿੰਦੁਸਤਾਨ ਦੇ ਅੰਦਰ ਲੱਖਾਂ ਲੋਕ ਮੁਸਲਮਾਨ ਬਣੇ। ਪੌਂਟੇ ਸਾਹਿਬ ਦੀ ਧਰਤੀ ਨੂੰ ਹਜ਼ੂਰ ਤਾਰ ਰਹੇ ਸੀ ਪੀਰ ਬੁੱਧੂ ਸ਼ਾਹ, ਜਿਹਦਾ ਨਾਮ ਬੁੱਧੂ ਸ਼ਾਹ ਬਣਿਆ ਹੀ ਤਦੇ ਸੀ ਕਿ ਭੁੱਲੜਾਂ ਨੂੰ ਬੁੱਧੂਆਂ ਨੂੰ ਸੁੱਧੇ ਕਰਕੇ ਰਸਤੇ ਪਾਉਣਾ ਬੁੱਧੂ ਸ਼ਾਹ, ਨਾ ਹੈ ਬਦਰਦੀਨ। ਇਸ ਖਿਆਲ ਨਾਲ ਆਏ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਦੇ ਅੰਦਰ ਪੌਂਟੇ ਸਾਹਿਬ ਦੀ ਧਰਤੀ 'ਤੇ ਕਿ ਮੈਂ ਜਾ ਕੇ ਅੱਜ ਸਹੀ ਉਪਦੇਸ਼ ਕਰਾਂਗਾ ਔਰ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੂੰ ਇਸ ਧਰਮ ਇਸਲਾਮ ਵਿੱਚ ਲਿਆਵਾਂਗਾ। ਜਦੋਂ ਸਾਹਮਣੇ ਆਏ ਜਿੱਦਾਂ ਇਹ ਦਰਵਾਜ਼ਾ ਖੁੱਲਦਾ ਹੈ ਨਾ, ਸਤਿਗੁਰੂ ਜੀ ਦਾ ਪ੍ਰਕਾਸ਼ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ, ਵੇਖ ਕੇ ਕਹਿਣ ਲੱਗਾ ਇਹ ਤਾਂ ਬੱਚਾ ਹੈ, ਜਾਣ ਦੇਣਾ, ਇਹ ਤਾਂ ਉਮਰ ਵਿੱਚ ਮੇਰੇ ਨਾਲੋਂ ਬਹੁਤ ਛੋਟਾ ਹੈ, ਮੇਰੀ ਚਿੱਟੀ ਦਾੜੀ ਅਤੇ ਮੈਂ ਇਹਦੇ ਸਾਹਮਣੇ ਝੁੱਕ ਜਾਊਂਗਾ, ਇਹ ਨਹੀਂ ਆਉਣਾ, ਇਹ ਨਹੀਂ ਆਉਣਾ। ਇਸ ਖਿਆਲ ਨਾਲ ਤੁਰਿਆ ਆਇਆ। ਪਰ ਆਓ ਜੀ, ਯਾਦ ਰੱਖੋ, ਸਤਿਗੁਰੂ ਦੇ ਅੰਦਰ ਜਿੱਥੇ ਹੋਰ ਬਹੁਤ ਜ਼ਿਆਦਾ ਤਾਰੀਫਾਂ ਨੇ, ਪਰ ਇੱਕ ਐਸਾ ਤੀਰ ਵੀ ਹੈ ਜੋ ਘਾਓ ਨਹੀਂ ਕਰਦਾ, ਬਲਕਿ
ਕਬੀਰ ਸਤਿਗੁਰ ਸੂਰਮੇ,
ਮਹਾਬਲੀ ਸਤਿਗੁਰੂ ਸੂਰਮੇ ਨੇ,
ਕਬੀਰ ਸਤਿਗੁਰ ਸੂਰਮੇ
ਬਾਇਆ ਬਾਣ ਜੋਏ, ਲਾਗਤੀ ਪੋਏ ਗਿਰ ਪਰਾ ਪਰਾ ਗਲੇ ਦੇ ਛੇ। ਲੰਬਾ ਚੋਲਾ ਬੇਅੰਤ ਮਾਲਾ ਗਲ ਵਿੱਚ ਪਾਈ, ਸਾਈਂ ਤੁਰਿਆ ਆ ਰਿਹਾ ਸੀ, ਅਹੰਕਾਰ ਵਿੱਚ ਮਤਿਆ ਹੋਇਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੀਵੀਂ ਨਿਗਾਹ ਕਰਕੇ ਬੈਠੇ ਸੀ, ਇੱਕ ਵਾਰੀ ਐਂ ਪਿਆਰ ਨਾਲ ਤੱਕਿਆ, ਸਾਈਂ ਦੇ ਨੈਣਾਂ ਵਿੱਚ ਨੈਣ ਪਏ। ਪਰ ਵਾਹ ਵਾਹ, ਪਿਆਰ ਵਾਲੇ, ਰਮਜ਼ ਵਾਲੇ ਇਸ ਗੱਲ ਨੂੰ ਸਮਝਦੇ ਨੇ। ਜਦੋਂ ਸਾਈਂ ਨੇ ਗੌਰ ਨਾਲ ਨੀਝ ਲਾ ਕੇ ਦੇਖਿਆ ਤੇ ਉੱਥੇ ਹੀ ਮਨ ਨੀਵਾਂ ਹੋ ਗਿਆ। ਲੋਕ ਤਾਂ ਮੱਥੇ ਟੇਕਦੇ ਸੀ, ਪਰ ਸਾਈਂ ਡੰਡੇ ਵਾਂਗੂ ਆਣ ਕੇ ਲੰਮਾ ਪੈ ਗਿਆ। ਹੈਰਾਨ ਰਹਿ ਗਈ ਸੰਗਤ ਵੀ। ਜਦ ਪੀਰ ਬੁੱਧੂ ਸ਼ਾਹ ਜੀ ਦੀਆਂ ਪੁੱਬਾਂ ਨਿਕਲੀਆਂ ਸੰਗਤ ਨੇ ਵੇਖੀਆਂ, ਕਲਗੀਧਰ ਪਾਤਸ਼ਾਹ ਨੇ ਆਖਿਆ ਭਾਈ ਇਹਨੂੰ ਉਠਾਓ। ਸਿੱਖਾਂ ਨੇ ਬਾਹਾਂ ਤੋਂ ਫੜ ਕੇ, ਡੌਲਿਆਂ ਤੋਂ ਫੜ ਕੇ ਬੜੇ ਪਿਆਰ ਨਾਲ ਖੜੇ ਕੀਤਾ। ਸਾਹਿਬ ਜੀ ਅਜੇ ਪੁੱਛਣਾ ਸੀ ਕਿ ਵੈਰਾਗ ਵਿੱਚ ਕਿਉਂ ਆਏ, ਤੇ ਐਂ ਕਰਕੇ ਆਵਾਜ਼ ਆਈ, ਦਾਤਾ
ਹਜ ਕਾਬੇ ਹੋਏ ਹੋਏ ਗਿਆ, ਹਜ ਕਾਬੇ ਹੋਏ ਹੋਏ ਗਿਆ, ਕੀਤੀ ਬਾਰ ਕਬੀਰ
ਸਾਈਂ ਮੁਝ ਮੈਂ ਕਿਆ ਪਤਾ,
ਮੁਖੋਂ ਨਾ ਬੋਲੇ ਪੀ।
ਉਹ ਦਾਤਾ ਤੇਰੀ ਦੀਦ ਲਈ ਮੈਂ ਬਿਰਧ ਹੋ ਗਿਆ, ਭਗਤੀਆਂ ਤਸਬੀਆਂ ਮਾਲਾ ਫੇਰਦਿਆ ਕਈ ਦਫ਼ਾ ਮੱਕੇ ਦੇ ਹੱਜ ਨੂੰ ਗਿਆ, ਪਰ ਮੈਨੂੰ ਕੀ ਪਤਾ ਸੀ ਕਿ ਤੂੰ ਪੂਰਵ ਵਲਾਂ ਵਿਰਾਜਮਾਨ ਦਰਸ਼ਨ ਦੇ ਰਿਹਾ ਹੈ। ਆਓ ਜੀ ਦਰਸ਼ਨ ਕਰੋ, ਹੱਜ ਕਾਬੇ ਹੋਏ ਹੋਏ ਗਿਆ। ਬਾਬਾ ਕਬੀਰ ਜੀ ਕਹਿੰਦੇ ਨਾ, ਕੀਤੀ ਬਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਪੀਰ। ਪਰ ਸਾਹਿਬ ਜੀ ਨੇ ਇੱਥੇ ਵਡਿਆਈ ਦਾ ਦਰਜਾ ਨਹੀਂ, ਬਲਕਿ ਪਿਆਰ ਨਾਲ ਕਿਹਾ, ਸਾਈਂ ਜੀ ਤੁਸੀਂ ਗੱਦੀ ਵਾਲੇ ਫਕੀਰ ਹੋ, ਗੁਰੂ ਨਾਨਕ ਦੇ ਦਰ 'ਤੇ ਆਏ ਹੋ, ਦੱਸੋ ਤੁਹਾਨੂੰ ਕੀ ਦਈਏ, ਧਿਆਨ ਦੇਣਾ, ਤੁਹਾਡੀ ਕੀ ਭੇਟਾ ਦਈਏ ਜਿਹਨੂੰ ਤੁਸੀਂ ਮਨਜ਼ੂਰ ਕਰੋ। ਆਓ ਪਿਆਰਿਓ, ਆਪਾਂ ਵੀ ਆਉਂਦੇ ਹਾਂ ਨਾ, ਜੇ ਘਰ ਵੀ ਅਰਦਾਸ ਕਰਦੇ ਹਾਂ, ਦਾਤਾ ਬੜੇ ਸੁੱਖ ਨਾਲ ਰਾਤ ਬੀਤ ਗਈ, ਦਿਨ ਸੁੱਖ ਨਾਲ ਬੀਤੇ, ਮਿਹਰ ਕਰੀ ਆਪਣੇ ਦਰ ਦੀ, ਮਾਇਆ ਬਖਸ਼ਿਸ਼ ਕਰੀ, ਸਾਨੂੰ ਪੁੱਤਰ ਬਖਸ਼ਿਸ਼ ਕਰੀ, ਸਾਨੂੰ ਘਰ ਬਖਸ਼ਿਸ਼ ਕਰੀ। ਪਰ ਸਾਈਂ ਨੇ ਕੀ ਮੰਗਿਆ ਜੀ, ਹੱਥ ਜੋੜ ਕੇ ਕਹਿਣ ਲੱਗਾ, ਦਾਤਾ ਲੰਮਾ ਚੋਗੇ ਦੀ ਐਂ ਕਰਕੇ ਝੋਲੀ ਬਣਾ ਕੇ ਕਹਿਣ ਲੱਗਾ, ਦਾਤਾ ਜੋ ਇਹਨਾਂ ਸਿੱਖਾਂ ਨੂੰ ਬਖਸ਼ਿਆ ਹੈ ਨਾ, ਮੇਰੀ ਝੋਲੀ ਵਿੱਚ ਸਿੱਖੀ ਪਾ ਦੇ। ਮੁਸਲਮਾਨ ਫਕੀਰ ਜੋ ਮੱਕੇ ਸ਼ਰੀਫ ਦੀ ਧਰਤੀ ਤੋਂ ਇੰਡੀਆ ਦੇ ਅੰਦਰ ਪ੍ਰਚਾਰ ਕਰਨ ਆਇਆ ਇਸਲਾਮ ਦਾ, ਅਤੇ ਸਿੱਖੀ ਮੰਗ ਰਿਹਾ। ਸਾਹਿਬ ਜੀ ਨੇ ਕਿਹਾ, ਸਾਈਂ ਜੀ ਸਿੱਖੀ ਬਦਲੇ ਸਿਰ ਦੇਣਾ ਪੈਂਦਾ। ਅੱਜ ਤਾਂ ਇਹ ਸਮਾਂ ਚੱਲ ਰਿਹਾ ਹੈ ਨਾ, ਉਹ ਕਾਕਾ ਅੰਮ੍ਰਿਤ ਛਕ ਲੈ, ਧਿਆਨ ਦੇਣਾ। ਅਤੇ ਕਾਕਾ ਕਹਿੰਦਾ, ਜੀ ਬੜਾ ਔਖਾ ਜਿਹਾ ਕੰਮ। ਹਾਲਾਂਕਿ ਉਹਨੂੰ ਪਤਾ ਹੈ ਕਿ ਅੰਮ੍ਰਿਤ ਮਿੱਠਾ ਹੁੰਦਾ, ਸ਼ਰਾਬ ਜਿੰਨਾ ਕੌੜਾ ਨਹੀਂ ਹੁੰਦਾ। ਫਿਰ ਉਹਨੂੰ ਕਹਿੰਦੇ ਨੇ, ਗਲ 'ਚ ਕਿਰਪਾਨ ਪਾ ਲਈ, ਅਤੇ ਨਾਲ ਦੂਜਾ ਕਹਿੰਦਾ ਉਹ ਕਿਰਪਾਨ ਹੀ ਰੱਖਣੀ ਹੈ, ਭਾਵਾਂ ਕੰਘੇ ਨਾ ਬੰਨ ਲਈ, ਕੰਘਾ ਕੋਈ ਕਿਰਪਾਨ ਦਾ ਮਿਆਨ, ਧਿਆਨ ਦੇਣਾ। ਫਿਰ ਹੋਰ ਸਾਡੇ ਵੀਰ ਆਉਂਦੇ ਨੇ, ਉਹ ਇਹ ਕਾਹਨੂੰ ਚੱਕੀ ਫਿਰਦੇ, ਉਹ ਗਲ 'ਚ ਇਹਨੇ ਨਹੀਂ ਪਾ ਲਿਆ ਕਰੋ, ਫਖਰ ਹੋਣਾ ਚਾਹੀਦਾ ਤੁਹਾਨੂੰ, ਮਾਣ ਵੀਰ ਹੋਣਾ ਚਾਹੀਦਾ। ਹਰ ਦੇਸ਼ ਵਿੱਚ ਤੁਸੀਂ 3 ਫੁੱਟੀ ਕਿਰਪਾਨ ਜਿੱਡਾ ਤੁਹਾਡਾ ਕੱਦ ਹੈ ਪਾ ਕੇ ਜਾ ਸਕਦੇ ਹੋ, ਤੇ ਦੂਸਰੀਆਂ ਕੌਮਾਂ ਤਰਸ ਰਹੀਆਂ ਵੀ ਸਾਨੂੰ ਚਾਕੂ ਹੀ ਰੱਖ ਲੈਣ ਦਿਓ, ਤੇ ਫਿਰ ਇਹ ਵੀ ਨਹੀਂ ਗੱਲ ਹੋ ਸਕਦੀ। ਵੇਖੋ ਨਾ, ਸਾਈਂ ਮੁਸਲਮਾਨ ਫਕੀਰ ਇਸਲਾਮ ਧਰਮ ਦਾ ਪ੍ਰਚਾਰਕ ਸਿੱਖੀ ਮੰਗ ਰਿਹਾ ਹੈ, ਤੇ ਦਾਤਾ ਕਹਿ ਰਹੇ ਨੇ ਸਿੱਖੀ ਬਦਲੇ ਸਿਰ ਦੇਣਾ ਪੈਂਦਾ। ਤੇ ਹੁਣ ਸਾਈਂ ਨੇ ਆਖਿਆ, ਦਾਤਾ ਇੱਕ ਸਿਰ ਨਹੀਂ, ਮੇਰਾ ਆਪਣਾ ਨਹੀਂ, ਬਲਕਿ ਮੇਰੇ ਸਾਰੇ ਪਰਿਵਾਰ ਦਾ ਸਿਰ ਹਾਜ਼ਰ ਹੈ। ਮੱਥਾ ਟੇਕਿਆ, ਦਾਤਾ ਕੋਲ ਬਿਠਾ ਕੇ ਸਿੱਖੀ ਦਾਨ ਬਖਸ਼ਿਸ਼ ਕੀਤਾ। ਕੁਛ ਦਿਨ ਰਹਿ ਕੇ ਸਾਈਂ ਜੀ ਘਰ ਨੂੰ ਆਏ, ਸ਼ਹਿਨਸ਼ਾਹ ਔਰੰਗਜ਼ੇਬ ਨੂੰ ਪਤਾ ਲੱਗਾ, ਦਿੱਲੀ ਦੇ ਬਾਦਸ਼ਾਹ ਹਿੰਦੁਸਤਾਨ ਦੇ ਸਮਰਾਟ ਨੂੰ ਪਤਾ ਲੱਗਾ ਕਿ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਜਾ ਕੇ ਸਿੱਖ ਬਣ ਗਿਆ ਹੈ। ਆਖਿਆ, ਇਹਦੀ ਜਾਇਦਾਦ ਜ਼ਬਤ ਕਰ ਲਓ, ਧੱਕੇ ਮਾਰ ਕੇ ਇਹਨੂੰ ਮਹਿਲਾਂ 'ਚੋਂ ਕੱਢ ਦਿਓ। ਪੀਰ ਬੁੱਧੂ ਸ਼ਾਹ ਜੀ ਨੂੰ ਹੁਣ ਐਂ ਕਹਿ ਲਈਏ, ਸਿੱਖੀ ਵਿੱਚ ਸਭ ਤੋਂ ਦਰਜਾ ਵੱਡਾ ਹੈ ਭਾਈ ਸਾਹਿਬ ਦਾ, ਭਾਈ ਸਾਹਿਬ ਭਾਈ ਬੁੱਧੂ ਸ਼ਾਹ ਜੀ ਨੂੰ ਮਹਿਲਾਂ 'ਚੋਂ ਕੱਢ ਕੇ ਕੁੱਲੀ ਵਿੱਚ ਨਿਵਾਸ ਮਿਲ ਗਿਆ। ਪਰ ਸਿੱਖੀ ਪਿਆਰ ਨਹੀਂ ਤਿਆਗ ਗਿਆ। ਯਾਦ ਰੱਖੋ, ਇਮਤਿਹਾਨ ਦੇ ਪਰਚੇ ਅਕਸਰ ਲਾਇਕ ਸਟੂਡੈਂਟਾਂ ਦੇ ਪੈ ਹੀ ਜਾਂਦੇ ਨੇ। ਸਭ ਤੋਂ ਪਹਿਲਾਂ ਦਸਮੇਸ਼ ਪਾਤਸ਼ਾਹ ਦਾ ਜੰਗ ਪਹਾੜੀ ਰਾਜਿਆਂ ਨਾਲ ਭੰਗਾਣੀ ਸਾਹਿਬ ਦੇ ਮੈਦਾਨ 'ਤੇ ਹੋਇਆ ਇਸ ਖਿਲਾਫ ਕਿ ਪਹਾੜੀ ਰਾਜੇ ਕਹਿੰਦੇ ਸੀ, ਦਾਤਾ ਅਸੀਂ ਤੇਰੇ ਨਾਲ ਆ, ਪਰ ਤੇਰੀ ਸੰਗਤ ਵਿੱਚ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਜੱਟ ਜੁਲਾਏ ਤੇਲੀ ਦਿਖਾਣ ਨਾਈ ਚੀਰ ਛਿੰਬੇ, ਇੱਕ ਜਗ੍ਹਾ ਬੈਠ ਜਾਣ ਫਿਰ ਇਹ ਤਲਵਾਰਾਂ ਲੈ ਕੇ ਚੱਲਦੇ ਨੇ। ਰਾਜਪੂਤਾਂ ਦਾ ਕੰਮ ਹੈ ਤਲਵਾਰ ਚਲਾਉਣੀ, ਇਹਨਾਂ ਨੂੰ ਇਹ ਚੀਜ਼ ਨਾ ਦਿਓ। ਅਤੇ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਯਾਦ ਰੱਖੋ, ਕਿ ਨਾਮ ਗਰੀਬਨ ਆਵਾਜ਼ ਹਮਾਰਾ ਹੈ ਜਗ ਮੈਂ ਪ੍ਰਸਿੱਧ ਅਪਾਰਾ, ਸੋ ਸਫਲਾ ਜਗ ਮੈਂ ਤਬ ਥੈ ਹੈ ਲਘੂ ਜਾਤਨ ਕੋ ਵਟਪਨ ਦੈ ਹੈ, ਜਿਨਕੀ ਜਾਤ ਔਰ ਕੁਲ ਮਾਹੀ। ਮਤ ਭੁੱਲੋ, ਕੋਈ ਸਰਦਾਰ ਕਹਿੰਦਾ ਸੀ, ਜਿਨਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਹੀਂ ਪਈ ਕਿਦਾਹੀ, ਤਿੰਨੀ ਕੋ ਸਰਦਾਰ ਬਣਾਉਂ ਤਵੇ ਗੋਬਿੰਦ ਸਿੰਘ ਨਾਮ ਧਰਾਉਂ। ਤਾਂ ਪਹਾੜੀ ਰਾਜਿਆਂ ਨੇ ਕਿਹਾ, ਦਾਤਾ ਫਿਰ ਤੁਸੀਂ ਜਾਣਦੇ ਨਹੀਂ, ਮੁਗਲ ਤਾਂ ਬਾਜ ਨੇ, ਇਹ ਵਿਚਾਰੀਆਂ ਚਿੜੀਆਂ ਕੀ ਕਰਨਗੀਆਂ, ਫਿਰ ਹੈ ਕਿੰਨੇ ਕੁ? ਧਿਆਨ ਦੇਣਾ ਆਪਣੇ ਆਪ ਦੀ ਇੱਥੇ ਗਿਣਤੀ ਵੇਖ ਲਓ, ਹੈ ਕਿੰਨੇ ਕੁ? ਛੋਟੇ ਜਿਹੇ, ਉਹ ਲੱਖਾਂ, ਇਹ ਕੁਝ ਵੀ ਨਾ। ਤੇ ਦਾਤਾ ਜੀ ਕਹਿਣ ਲੱਗੇ, ਫਿਰ ਯਾਦ ਕਰੋ ਭਾਈ, ਯਾਦ ਰੱਖਿਓ, ਸਵਾ ਲੱਖ ਸੇ ਏਕ ਲੜਾਊਂ, ਚਿੜੀਆਂ ਸੇ ਮੈਂ ਬਾਜ ਤੋੜਾਊਂ, ਤਵੇ ਗੋਬਿੰਦ ਸਿੰਘ ਨਾਮ ਧਰਾਊਂ। ਈਰਸ਼ਾ ਵਿੱਚ ਆਣ ਕੇ ਇਹਨਾਂ ਨੇ ਲੜਾਈ ਦੇ ਬਹਾਨੇ ਬਣਾਏ, ਲੜਾਈ ਆਰੰਭ ਦਾ ਬਿਗਲ ਵਜਾ ਦਿੱਤਾ ਗਿਆ। ਸਾਹਿਬ ਜੀ ਦੇ ਦਰਬਾਰ ਦੇ ਅੰਦਰ ਇੱਕ ਪਾਸੇ ਸਿੱਖ ਬੈਠੇ ਨੇ, ਉਹ ਸਿੱਖ ਧਨ ਜੀਓ ਤੈਂ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਯੁੱਧ ਵਿਚਾਰੇ, ਅਤੇ ਦੂਜੇ ਪਾਸੇ ਸੰਤ ਬੈਠੇ ਨੇ ਮਾਲਾ ਫੜੀ। ਇਹ ਜੁਦੀ ਇੱਕ ਪੰਗਤ ਲੱਗੀ ਹੋਈ ਹੈ ਸੰਗਤ ਦੇ ਅੰਦਰ। ਸਿੱਖਾਂ ਨੇ ਆਖਿਆ, ਸੱਚੇ ਪਾਤਸ਼ਾਹ, ਇੱਕ ਸਟੇਟ ਤਾਂ ਮਾਣ ਨਹੀਂ, ਅਤੇ 22 ਸਟੇਟਾਂ ਲੜਨ ਲਈ ਆ ਰਹੀਆਂ, ਐਡੀ ਵੱਡੀ ਫੌਜ ਦਾ ਮੁਕਾਬਲਾ ਕੌਣ ਕਰੇਗਾ? ਦਸਮ ਪਾਤਸ਼ਾਹ ਨੇ ਉਦਾਸੀ ਸੰਤਾਂ ਵਾਲਾ ਹੱਥ ਕਰਕੇ ਕਿਹਾ, ਸਿੱਖੋ ਪਿਆਰੇ ਖਾਲਸਾ ਜੀ, ਇੱਕ ਸੰਤ ਤਾਂ ਮਾਣ ਨਹੀਂ ਹੁੰਦਾ ਸਾਡੇ ਕੋਲ, ਦੇਖੋ ਕਿੰਨੇ ਸੰਤ ਨੇ, ਤੁਹਾਨੂੰ ਲੜਨ ਦੀ ਕਿਹੜੀ ਲੋੜ ਹੈ? ਜਦ ਸਾਧਾਂ ਨੇ ਇਹ ਗੱਲ ਸੁਣੀ, ਮਾਲਾ ਗਲਾਂ 'ਚ ਪਾ ਲਈਆਂ, ਇੱਕ ਦੂਸਰੇ ਨੂੰ ਕਹਿਣ ਲੱਗ ਪਏ, ਉਹ ਬਿਸ਼ੰਬਰ ਦਾਸਾ, ਆ ਪੁੱਛਤਾ ਦੇਵੀ ਦਾਸ ਤੋਂ, ਆ ਪੁੱਛਤਾ ਸੋਹਣ ਦਾਸ ਤੋਂ, ਅਸੀਂ ਕਦੀ ਜੰਗ ਕੀਤਾ ਅੱਜ ਤਾਈਂ? ਇਹ ਸਤਿਗੁਰੂ ਜਿੱਦਣ ਦਾ ਬੈਠਾ ਕੁਝ ਉਲਟੇ ਹੀ ਗੱਲਾਂ ਕਰਦੇ ਨੇ, ਅੱਜ ਸਾਡੇ 'ਤੇ ਹੁਕਮ ਲਾ ਦਿੱਤਾ, ਅੱਜ ਤਾਂ ਮਾਲਾ ਫੇਰਨ ਵਾਲੇ ਆ। ਚਲੋ ਜੀ, ਆਪਣੇ ਮਹੰਤ ਸਾਹਿਬ ਨਾਲ ਗੱਲ ਕਰਾਂਗੇ। ਇਹਨਾਂ ਦੇ ਮਹੰਤ ਨੇ, ਮਹੰਤ ਕਿਰਪਾਲ ਦਾਸ ਜੀ, ਬੜਾ ਭਾਰਾ ਸਰੀਰ ਹੈ। ਮਹੰਤ ਜੀ ਨੂੰ ਕਹਿਣ ਲੱਗੇ ਸਾਰੇ ਸੰਤ ਰਾਤ ਨੂੰ ਇਕੱਠੇ ਹੋ ਕੇ, ਬਾਬਾ ਜੀ, ਇਹ ਸਤਿਗੁਰੂ ਅਜੀਬ ਹੁਕਮ ਕਰਦੇ ਨੇ, ਹੁਣ ਸਾਨੂੰ ਜੰਗ ਬਾਬਤ ਕਹਿ ਤਾ, ਤੁਸੀਂ ਦੱਸੋ ਅਸੀਂ ਕਦੀ ਜੰਗ ਕੀਤਾ? ਮਹੰਤ ਜੀ ਕਹਿਣ ਲੱਗੇ, ਫਿਰ ਕੀ ਚਾਹੁੰਦੇ ਹੋ? ਆਪਾਂ ਰਾਤੋ ਰਾਤ ਨੜ ਚੱਲੀਏ, ਆਪੇ ਦਿਨ ਜੰਗ ਕਰਨਾ ਕਰਨਗੇ। ਮਹੰਤ ਕਿਰਪਾਲ ਦਾਸ ਜੀ ਨੇ ਕਿਹਾ, ਭਾਈ ਤੁਸੀਂ ਚਲੇ ਜਾਓ, ਅਸੀਂ ਤਾਂ ਆਪਣਾ ਸਿਰ ਦੇ ਚੁੱਕੇ ਹਾਂ ਔਰ ਇੱਥੇ ਕੁਰਬਾਨ ਕਰਾਂਗੇ। ਇਹਨਾਂ ਸਾਧਾਂ ਨੇ ਆਖਿਆ, ਤੁਹਾਡਾ ਕੱਦ ਬੜਾ ਮੋਟਾ ਭਾਰਾ, ਤੁਸੀਂ ਕਿਤੇ ਤੁਰ ਸਕਦੇ ਹੋ? ਅਸੀਂ ਦੌੜ ਜਾਣਾ, ਤੁਸੀਂ ਰਹੋ, ਸਵੇਰ ਦੇ ਦੀਵਾਨ ਵਿੱਚ ਉਦਾਸੀ ਸੰਤਾਂ ਵਿੱਚੋਂ ਇਕੱਲੇ ਮਹੰਤ ਕਿਰਪਾਲ ਦਾਸ ਜੀ ਬੈਠੇ ਸੀ ਤੇ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਸਾਧ ਤਾਂ ਦੌੜ ਗਏ ਰਾਤੋ ਰਾਤ। ਮਹਾਰਾਜ ਨੇ ਆਖਿਆ ਫਿਰ ਕੋਈ ਵੀ ਨਹੀਂ ਜੀ, ਇਹ ਇਕੱਲੇ ਕਿਰਪਾਲ ਦਾਸ ਮਹੰਤ ਬੈਠੇ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ ਇਕੱਲੇ 125,000 ਨੇ। ਜੰਗ ਦਾ ਬਿਗਲ ਵੱਜ ਗਿਆ, ਪਹਾੜੀ ਰਾਜ ਔਰ ਨਾਲ ਬਾਗੀ ਪਠਾਨ ਸਤਿਗੁਰੂ ਜੀ ਦੀ ਫੌਜ ਦੇ ਵੀ ਜਾ ਰਲੇ ਖਜ਼ਾਨਾ ਲੁੱਟਣ ਲਈ। ਇਹ ਸੀ ਪੀਰ ਬੁੱਧੂ ਸ਼ਾਹ ਜੀ ਦੇ ਰਖਾਏ ਹੋਏ, ਮਿੰਨਤਾਂ ਕਰਦੇ ਭੁੱਖੇ ਮਰਦੇ ਆਏ ਸੀ। ਸਾਹਿਬ ਜੀ ਨੇ ਇੱਕ ਚਿੱਠੀ ਪੀਰ ਬੁੱਧੂ ਸ਼ਾਹ ਨੂੰ ਲਿਖੀ ਹੈ, ਬੁੱਧੂ ਸ਼ਾਹ ਜੀ ਧਰਮ ਯੁੱਧ ਦਾ ਜੰਗ ਦਿਨ ਨੇੜੇ ਆ ਗਿਆ, ਤੁਹਾਡੇ ਰਖਾਏ ਹੋਏ ਪਠਾਨ ਦੌੜ ਗਏ ਨੇ, ਸਾਧ ਵੀ ਦੌੜ ਗਏ ਨੇ, ਜਿਵੇਂ ਨਿਰੰਕਾਰ ਦੀ ਰਜ਼ਾ ਹੈ ਗੋਬਿੰਦ ਸਿੰਘ ਕੱਲਾ ਇਸ ਮੈਦਾਨ 'ਚ ਨਿਕਲੇਗਾ। ਸੇਵਕ ਨੇ ਚਿੱਠੀ ਪੜ੍ਹੀ, ਅਥਰੂ ਭਰ ਆਏ, ਦਾਤਾ ਮੈਂ ਸੇਵਕ ਕਾਹਦਾ ਤੇਰਾ, ਮੇਰੇ ਹੁੰਦਿਆਂ ਇਕੱਲੇ ਨਿਕਲੋਗੇ? ਆਪਣੇ ਪੁੱਤਰ ਲੈ ਕੇ 500 ਮੁਰੀਦ ਲੈ ਕੇ ਮਚੇ ਹੋਏ ਸੰਗਰਾਮ ਵੇਲੇ ਆ ਗਿਆ ਅਤੇ ਸਾਹਿਬ ਜੀ ਕਹਿਣ ਲੱਗੇ ਚੰਗਾ ਜਾਓ ਫਿਰ ਆਨੰਦ ਮਾਣੋ। ਜਿੱਥੇ ਬੇਅੰਤ ਸਿੱਖ ਸ਼ਹੀਦ ਹੋ ਰਹੇ ਸੀ ਔਰ ਪਹਾੜੀ ਰਾਜ ਫੌਜ ਦੀਆਂ ਫੌਜਾਂ ਨੂੰ ਲਤਾੜਿਆ ਜਾ ਰਿਹਾ ਸੀ, ਪੀਰ ਬੁੱਧੂ ਸ਼ਾਹ ਜੀ ਜਾ ਕੇ ਆਪਣਾ ਤੀਰ ਕਮਾਨ ਖਿੱਚਿਆ ਔਰ ਬੇਅੰਤ ਯੁੱਧ ਕੀਤਾ। ਸਭ ਤੋਂ ਵੈਰਾਗਮਈ ਘਟਨਾ ਇਹ ਹੋਈ ਕਿ ਪੀਰ ਜੀ ਦੇ ਦੋਨੋਂ ਬੇਟੇ ਸਾਹਮਣੇ ਕੱਟ ਕੇ ਤਲਵਾਰਾਂ ਦੇ ਨਾਲ ਸਿਰੀਆਂ ਕੱਟ ਗਈਆਂ, ਘੋੜਿਆਂ ਤੋਂ ਥੱਲੇ ਡਿੱਗ ਪਏ ਨੇ ਸੱਖਣੇ ਸਰੀਰ। ਅਖੀਰ ਸਾਹਿਬ ਜੀ ਦਾ ਫਰਮਾਨ ਹੈ ਕਿ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਇਸ ਜੰਗ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਮੇਰੀ ਫਤਿਹ ਹੋਈ, ਪਰ ਕਿਹਦੀ ਫਤਿਹ ਹੋਈ ਜੀ? ਕਿਰਪਾ ਕਾਲ ਕੇਰੀ। ਤਦੇ ਕਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਨੇ ਆਖਿਆ ਭਾਈ ਸਿੱਖੋ ਸੁਣਾਓ ਕਿੰਨਾ ਕੁ ਜੰਗ ਦੇ ਅੰਦਰ ਨੁਕਸਾਨ ਹੋਇਆ? ਸਿੱਖਾਂ ਨੇ ਆਖਿਆ ਦਾਤਾ ਵੈਸੇ ਤਾਂ ਬਹੁਤ ਕੁਝ ਹੋਇਆ, ਪਰ ਸਭ ਤੋਂ ਜ਼ਿਆਦਾ ਦਰਦਨਾਕ ਘਟਨਾ ਹੈ ਕਿ ਪੀੜ ਦੇ ਦੋਨੋਂ ਹੀ ਬੇਟੇ ਕੱਟ ਗਏ ਨੇ। ਸਾਹਿਬ ਜੀ ਕਹਿਣ ਲੱਗੇ ਬੱਚਿਆਂ ਦੀਆਂ ਲਾਸ਼ਾਂ ਚੁੱਕ ਲਿਆ, ਬੱਚਿਆਂ ਦੀਆਂ ਲਾਸ਼ਾਂ ਸਿਰ ਕੱਟੇ ਹੋਏ ਸਤਿਗੁਰੂ ਜੀ ਦੇ ਸਾਹਮਣੇ ਲਿਟਾ ਦਿੱਤੇ ਗਏ, ਚਾਦਰਾਂ ਦੇ ਦਿੱਤੀਆਂ ਗਈਆਂ। ਸਾਈਂ ਜੀ ਨੂੰ ਬੁਲਾਇਆ ਗਿਆ, ਸਾਹਿਬ ਜੀ ਕਹਿੰਦੇ ਨੇ ਸਾਈਂ ਜੀ ਬੜਾ ਅਫਸੋਸ ਹੋਇਆ। ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ ਦਾਤਾ ਤੇਰੇ ਚਰਨਾਂ 'ਚ ਅਫਸੋਸ, ਹਜ਼ੂਰ ਨੇ ਹੁਕਮ ਦਿੱਤਾ ਇਹਨਾਂ ਲਾਸ਼ਾਂ ਤੋਂ ਚਾਦਰ ਚੁੱਕ ਦਿਓ। ਚਾਦਰ ਚੁੱਕੀ ਗਈ, ਦੋਨੋਂ ਨੌਜਵਾਨ ਬੇਟੇ ਸਿਰ ਅਲੈਦਾ ਨੇ ਅਤੇ ਤੜ ਅਲੈਦਾ ਨੇ। ਸਾਹਿਬ ਜੀ ਨੇ ਐਂ ਇਸ਼ਾਰਾ ਕਰਕੇ ਕਿਹਾ ਤੁਹਾਡੀਆਂ ਬਿਰਧ ਸਮੇਂ ਜੀਵਨ ਡੰਗੋਰੀਆਂ ਟੁੱਟ ਗਈਆਂ। ਕਹਿਣ ਲੱਗਾ ਦਾਤਾ ਮੇਰੀ ਇੱਕ ਬੇਨਤੀ ਸੁਣੋ, ਮੈਂ ਤੁਹਾਡਾ ਸਿੱਖ ਬਣਿਆ, ਮੈਂ ਗਰੀਬ ਤੈਨੂੰ ਕੀ ਦੇ ਸਕਦਾ ਸੀ, ਐਂ ਬੇਨਤੀ ਕੀਤੀ ਹੈ ਜੀ।
ਮੈਂ ਤਾਂ ਛੱਡ ਕੇ ਆਸਰੇ ਹੋਰ
ਸਾਰੇ ਪਾਸਿਓਂ ਕਾਫਰ ਗਿਣਿਆ ਗਿਆ, ਪਰ ਤੇਰੇ ਚਰਨੀ ਲੱਗਾ।
ਮੈਂ ਤਾਂ ਛੱਡ ਕੇ ਆਸਰੇ ਹੋਰ ਸਾਰੇ ਲੱਗਾ ਆਣ ਚਰਨੀ ਗੁਰਾਂ ਸੱਚੀਆਂ ਦੀ, ਤੁਹਾਨੂੰ ਪਾਗ ਮੇਰੇ ਕਰਾਂ ਸ਼ੁਕਰ ਲਖਾ, ਹੋਵੇ ਪੇਟ ਮਨਜ਼ੂਰ ਜੇ ਬੱਚਿਆਂ ਦੀ।
ਦਾਤਾ ਮੇਰੇ ਬੱਚਿਆਂ ਦੀ ਪੇਟਾ ਮਨਜ਼ੂਰ ਕਰ ਲੈ। ਸੁਣ ਕਲਗੀ ਤਰਕੇ ਬਹਿਣਾ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਰ ਜੋਰੇ ਸਨਮੁਖ ਨੈਣਾ, ਮੁੱਖ ਬੋਲਿਓ ਅਰਜ਼ ਗੁਜ਼ਾਰੀ, ਮੋਕੋ ਸ਼ੋਕ ਨਾ ਹਿਰਦੇ ਮਝਾਰੀ। ਜਿੱਥੇ ਤੁਰਨ ਲੱਗਿਆਂ ਬਾਕੀ ਸਿੱਖਾਂ ਨੂੰ ਸਰੋਪਾਓ ਮਿਲੇ ਨੇ। ਸਾਹਿਬ ਜੀ ਨੇ ਆਖਿਆ ਬੁੱਧੂ ਸ਼ਾਹ ਜੀ ਆਪਣੀ ਦਸਤਾਰ ਜੋ ਹਜ਼ੂਰ ਸਜਾ ਰਹੇ ਸੀ ਉਹਦੇ ਨਾਲੋਂ ਅੱਧਾ ਦਸਤਾਰਾ ਫਾੜ ਕੇ ਦਿੱਤਾ ਗਿਆ, ਮੰਗੋ ਕੀ ਚਾਹੁੰਦੇ, ਜਿੰਨੀ ਮਾਇਆ ਜੋ ਕੁਝ ਚਾਹੁੰਦੇ ਹੋ, ਕਿਉਂਕਿ ਤੁਹਾਡਾ ਬਿਰਧ ਸਰੀਰ ਬਾਦਸ਼ਾਹ ਵੱਲੋਂ ਵਜ਼ੀਫਾ ਖਤਮ, ਕੀ ਚਾਹੁੰਦੇ ਹੋ? ਕਹਿਣ ਲੱਗਾ ਦਾਤਾ ਬਖਸ਼ਣ ਲੱਗੇ ਹੋ ਨਾ, ਹਜ਼ੂਰ ਉਸ ਵਕਤ ਆਪਣੇ ਕੇਸ ਸਵਾਰ ਰਹੇ ਸੀ, ਕੰਘਾ ਕਰ ਰਹੇ ਸੀ, ਦਾਤਾ ਤੁੱਠੇ ਹੋ ਤੇ ਕੰਘਾ ਹੀ ਦੇ ਦਿਓ। ਸਾਹਿਬ ਜੀ ਨੇ ਆਖਿਆ ਪੁੱਤਰਾਂ ਨੇ ਸ਼ਹੀਦ ਕਰਾ ਕੇ ਇਹ ਤੋਂ ਕੀ ਮਿਲੇਗਾ? ਕਹਿਣ ਲੱਗਾ ਦਾਤਾ ਇਸ ਦੇ ਅੰਦਰ ਉਹ ਚੀਜ਼ ਹੈ ਜੋ ਮੇਰੇ ਪੁੱਤਰਾਂ ਦੀ ਕੋਈ ਕੀਮਤ ਨਹੀਂ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਦਾਤਾ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ, ਦੀਨ ਦੁਨੀਆ ਵੱਜ ਰਹੇ ਹਨ ਵਿਚਕ ਮੰਦ ਉਸ ਯਾਰ ਦੀ, ਦੋ ਜਹਾਂ ਕੀਮਤ ਜੇ ਦੇ ਇੱਕ ਕੇਸ ਦੇ ਦੀਦਾਰ ਦੇ। ਦਾਤਾ ਤੇਰੇ ਕੇਸ ਟੁੱਟੇ ਹੋਏ ਵਿੱਚ ਫਸੇ ਹੋਏ ਨੇ। ਹਜ਼ੂਰ ਨੇ ਨਵਾਂ ਕੰਘਾ ਸਜਾ ਲਿਆ, ਕੰਘਾ ਚੋਲੀ ਪਾ ਦਿੱਤਾ, ਕਹਿਣ ਲੱਗਾ ਹੋਰ ਤਕਲੀਫ ਕਰੋ ਥੋੜ੍ਹੀ ਜਿਹੀ, ਦੋ ਕਦਮ ਜ਼ਮੀਨ 'ਤੇ ਤੁਰੋ। ਕਲਗੀਧਰ ਪਾਤਸ਼ਾਹ ਦੋ ਕਦਮ ਤੁਰੇ ਅਤੇ ਦੋਨਾਂ ਕਦਮਾਂ ਦੀ ਖਾਕ ਚੁੱਕ ਕੇ ਆਪਣੇ ਪੱਗ ਦਾ ਲੜ ਖੋਲਿਆ, ਪੋਟਲੀ ਬੰਨ ਕੇ ਸਿਰ ਵਿੱਚ ਟੰਗ ਲਈ। ਦਾਤਾ ਆਪ ਦੀ ਮਿਹਰ ਦਾਸ ਨੂੰ ਸਭ ਕੁਝ ਮਿਲ ਗਿਆ। ਸਡੌਰੇ ਪਿੰਡ ਆਏ ਨੇ ਆਪਣੇ, ਆਪ ਜੀ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਸ਼ਹੀਦ ਹੋ ਗਏ ਨੇ, ਜਿਹਦੇ ਨੌਜਵਾਨ ਬੇਟੇ ਮਰ ਜਾਣ ਇੱਕ ਦੀ ਗੱਲ ਨਹੀਂ ਫਿਰ ਦੋਨੋਂ ਹੀ ਮਰ ਜਾਣ, ਉਹਦਾ ਦਿਲ ਕਿਵੇਂ ਹੁੰਦਾ ਹੈ। ਭਰਿਆ ਦਿਲ ਸੀ ਸਾਈਂ ਜੀ ਜਦ ਅੰਦਰ ਲੱਗੇ ਤਾਂ ਪਹਿਲਾ ਸਵਾਲ ਇਹ ਕੀਤਾ, ਜਿਸ ਪੀਰ ਦੇ ਚਰਨਾਂ ਵਿੱਚ ਜਾ ਕੇ ਮੇਰੇ ਦੋਨੋਂ ਬੱਚੇ ਸ਼ਹੀਦ ਕਰਾ ਆਏ ਹੋ, ਸਾਡਾ ਬਿਰਧ ਸਮਾਂ ਦੇਖ ਲਿਆ, ਹੁਣ ਕਿਸ ਆਸਰੇ ਹੁਣ ਦਿਨ ਗੁਜ਼ਾਰਾਂਗੇ। ਸਿਦਕੀ ਸਾਬਰ ਪਾਣਾ ਮੰਨਣ ਵਾਲੇ ਪੀਰ ਬੁੱਧੂ ਸ਼ਾਹ ਜੀ ਨੇ ਆਖਿਆ, ਪ੍ਰੀਏ ਸ਼ੋਕ ਨਾ ਕਰ, ਮੇਰੇ ਦਾਤਾ ਨੇ ਮੈਨੂੰ ਆਸਰਾ ਦਿੱਤਾ, ਦੇਖਣਾ ਹੈ ਆ ਦਿਖਾਵਾਂ। ਕੋਠੜੀ ਵਿੱਚ ਖੜ੍ਹੇ ਨੇ, ਖਾਕ ਲਾਈ, ਚਰਨ ਧੂੜ ਲਾਈ ਅਤੇ ਐਂ ਪੋਟਲੀ ਨੂੰ ਹੱਥ ਵਿੱਚ ਫੜ ਕੇ ਅਰਦਾਸ ਕੀਤੀ,
ਮਾਣ ਕਰੋ
ਕਰਦਿਆਂ ਪੋਟਲੀ ਖੋਲ ਦਿੱਤੀ, ਦਰਸ਼ਨ ਕਰੋ ਜੀ। ਆਪਣੇ ਨੇਤਰ ਬੰਦ ਨੇ, ਖਾਕ ਇੱਕ ਸ਼ੀਸ਼ਾ ਬਣੀ ਹੋਈ ਹੈ, ਜਿਸ ਖਾਕ ਦੀ ਪੋਟਲੀ ਦੇ ਅੰਦਰ ਇਹ ਸ਼ੀਸ਼ਾ ਬਣਿਆ ਉਹਦੇ ਵਿੱਚ ਇੱਕ ਤਸਵੀਰ ਝਲਕਾਂ ਮਾਰ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਬੈਠੇ ਨੇ, ਪੀਰ ਦੇ ਦੋਨੋਂ ਕੱਟੇ ਹੋਏ ਬੇਟੇ ਸਾਹਿਬ ਜੀ ਦੇ ਇੱਕ ਸੱਜੇ ਪੱਟ 'ਤੇ ਬੈਠਾ ਹੈ, ਇੱਕ ਖੱਬੇ ਪੱਟ 'ਤੇ ਬੈਠਾ ਹੈ। ਦਾਤਾ ਨੇ ਘੁੱਟ ਕੇ ਛਾਤੀ ਨਾਲ ਲਾਏ ਉਹਨੇ, ਗੱਜ ਕੇ ਆਖੋ ਸਤਨਾਮ। ਔਰ ਇਸ ਦ੍ਰਿਸ਼ ਵਿੱਚੋਂ ਇਹ ਝਲਕ ਪੈਂਦੀ ਹੈ, ਦਾਤਾ ਕਹਿ ਰਹੇ ਨੇ, ਪੀਰ ਬੁੱਧੂ ਸ਼ਾਹ ਤੁਸੀਂ ਸਿੱਖ ਬਣ ਕੇ ਆਪਣੇ ਦੋ ਬੇਟੇ ਕੁਰਬਾਨ ਕੀਤੇ ਨੇ, ਸਮਾਂ ਆਏਗਾ ਮੈਂ ਤੇਰੇ ਵਰਗੇ ਸਿੱਖਾਂ ਤੋਂ ਆਪਣੇ ਚਾਰੇ ਲਾਲ ਕੁਰਬਾਨ ਕਰਾਂਗਾ। ਗੱਜ ਕੇ ਆਖੋ ਸਤਨਾਮ। ਆਓ ਜੀ, ਪੀਰ ਜੀ ਦੇਖ ਕੇ ਗਦਗਦ ਪ੍ਰਸੰਨ ਨੇ ਔਰ ਕਹਿ ਰਹੇ ਨੇ, ਪ੍ਰੀਏ ਦੇਖ ਮੇਰੇ ਖੁਦਾ ਨੇ ਮੈਨੂੰ ਇਹ ਆਸਰਾ ਦਿੱਤਾ ਹੈ। ਪੀਰ ਜੀ ਦੀ ਘਰਵਾਲੀ ਦਾ ਮਨ ਵੈਰਾਗਟ ਸੀ, ਸਤਿਗੁਰੂ ਜੀ ਦੇ ਦੀਦਾਰ ਕਰਕੇ ਆਨੰਦ ਵਿੱਚ ਆਇਆ ਔਰ ਬੜੇ ਪਿਆਰ ਨਾਲ ਆਖਿਆ, ਦਾਤਾ ਅਸੀਂ ਤੇਰੀ ਦੱਸੀ ਹੋਈ ਭਗਤੀ ਨਹੀਂ ਕਰਨਾ ਜਾਣਦੇ, ਫਿਰ ਯਾਦ ਕਰੋ,
ਹਰ ਆਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਹਰ ਗੁਰ ਗੁਰ ਕਰਤਾ ਰੇ।
ਆਪ ਕਹਿ ਰਹੇ ਨੇ, ਦੇਖ ਪ੍ਰੀਏ ਮੇਰੇ ਦਾਤਾ ਨੇ ਦਾਸ ਦੀ ਭੇਟਾ ਮਨਜ਼ੂਰ ਕੀਤੀ ਹੈ, ਔਰ ਬੜੇ ਪਿਆਰ ਨਾਲ ਸ਼ਬਦ ਦੀ ਅੰਤਰੀ ਤੋਂ ਕਹਿ ਰਹੇ ਨੇ, ਦਾਸ ਸਮਾਪਤੀ ਕਰਦੇ ਨੇ,
ਨਾਨਕ ਸਰਨ ਦਿਆਲ ਗੁਰੂ,
आप जी दियां हाजरियां प्रवान करन। सतगुरु जी के नाम तो कुर्बान होके आप जी ने कीर्तन पेट बेअंत माया अरदास कराई है। गरीबनवास चढ़दियां कला नाम दान सिखी दान आप दे चरणां दी प्रीति बख्शिश करन अते हाजरियां प्रवान करन। सर्व पुलां बख्श देना प्यार ना फतेह बुलाओ। वाहिगुरु जी का खालसा वाहिगुरु जी की।